ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਸਭ ਕਿਛ ਜੀਵਤ ਕੋ ਵਿਵਹਾਰ। ਆਓ ਉਸਦਾ ਦੂਸਰਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਦੋ ਚਾਰ ਪੰਕਤੀਆਂ ਪਿਛਲੇ ਭਾਗ ਦੀਆਂ ਪੜ੍ਹ ਕੇ ਫਿਰ ਸ਼ੁਰੂ ਕਰਾਂਗੇ ਜੀ। ਜਦ ਇਨਸਾਨ ਆਪਣੀ ਇਨਸਾਨੀਅਤ ਵਿੱਚ ਜਾਗ ਉੱਠਦਾ ਹੈ, ਜੀ ਉੱਠਦੀ ਹੈ, ਤਦ ਉਹ ਰੂਹਾਨੀ ਜ਼ਿੰਦਗੀ ਅਤੇ ਇਉਂ ਹੀ ਲੋਚਦਾ ਹੈ ਜਿਵੇਂ ਨਾਮਾ ਜੀ ਨੇ ਲਿਖਿਆ ਹੈ, ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਅਤੇ ਜਦ ਤੱਕ ਸਾਨੂੰ ਸਰੀਰਕ ਅਤੇ ਮਾਨਸਿਕ ਰਸ ਖਿੱਚਦੇ ਹਨ ਅਤੇ ਪ੍ਰਬਲ ਖਿੱਚਦੇ ਹਨ, ਤਦ ਤੱਕ ਹਾਲੇ ਇਨਸਾਨੀ ਰਬੀਅਤ ਸਾਡੀ ਮੁਕੰਮਲ ਨਹੀਂ ਹੋਈ। ਇਸ ਵਿੱਚ ਸ਼ੱਕ ਨਹੀਂ ਕਿ ਇਸ ਤਿੰਨ ਸਿਮਤੀ ਦੁਨੀਆਂ ਵਿੱਚ ਅਸੀਂ ਸਰੀਰ, ਮਨ, ਦਿਲ ਅਤੇ ਰੂਹ ਵਿੱਚ ਅਮਲੀ ਜ਼ਿੰਦਗੀ ਦੇ ਨੁਕਤਾ ਨਿਗਾਹ ਥੀ ਅੱਡ ਅੱਡ ਲਕੀਰਾਂ ਪਾ ਨਿਖੇੜ ਨਹੀਂ ਸਕਦੇ। ਪਰ ਇੰਨਾ ਜ਼ਰੂਰ ਕਹਿ ਸਕਦੇ ਹਾਂ, ਮਾਨਸਿਕ ਜੀਣ ਵਿੱਚ ਸਰੀਰਕ ਜੀਣ ਨਰਮ ਅਤੇ ਢਿੱਲਾ ਹੋ ਜਾਂਦਾ ਹੈ। ਮਨ ਵਿੱਚ ਰਹਿਣ ਵਾਲੇ ਲੋਕ ਸਰੀਰ ਥੀ ਬਹੁਤ ਹਿੱਸਾ ਦਿਨ ਅਤੇ ਰਾਤ ਦਾ ਉੱਚ ਰਹਿੰਦੇ ਹਨ। ਉਹਨਾਂ ਦੀਆਂ ਸਰੀਰਕ ਲੋੜ ਉੱਚੀਆਂ ਕਿਸੇ ਹਾਲਤ ਵਿੱਚ ਨਹੀਂ ਰਹਿੰਦੀਆਂ ਜਿੰਨੀਆਂ ਕਿ ਨਿਰੇ ਸਰੀਰ ਵਿੱਚ ਬਹੁਤ ਕਾਲ ਰਹਿਣ ਵਾਲਿਆਂ ਦੀਆਂ। ਮਨ ਮੰਡਲ ਵਿੱਚ ਰਹਿਣ ਵਾਲੇ ਫਿਲਾਸਫਰਾਂ, ਇਹ ਆਮ ਪਤਾ ਹੈ ਕਿ ਸਰੀਰ ਆਪਣੇ ਥੀ ਬੇਸੁੱਧ ਹੋ ਜਾਂਦੇ ਹਨ। ਐਲਕੈਮੀ ਡਿਸਨਾਮਦ ਨੇ ਜਦ ਸਪੈਸੀਫਿਕ ਗ੍ਰੈਵਿਟੀ ਦਾ ਨਾਮ ਵਿਚਾਰ ਰਿਹਾ ਸੀ, ਤਦ ਨਹਾ ਰਿਹਾ ਸੀ ਅਤੇ ਖੁਸ਼ੀ ਵਿੱਚ ਨੰਗਾ ਦੌੜ ਉੱਠਿਆ ਅਤੇ ਚੀਖਦਾ ਜਾਂਦਾ ਕਿ ਮੈਂ ਲੱਭ ਲਿਆ, ਮੈਂ ਲੱਭ ਲਿਆ। ਜਿਵੇਂ ਮਾਨਸਿਕ ਜੀਵ ਵਾਲੇ ਲੋਕ ਆਮ ਲੋਕਾਂ ਵਾਂਗੂ ਬਾਲ ਬੱਚੇ ਪੈਦਾ ਕਰਨ ਦੇ ਅਸਮਰੱਥ ਹੋ ਜਾਂਦੇ ਹਨ, ਸਰੀਰਕ ਸਭ ਕਿਰਿਆ ਸਥਿਲ ਹੋ ਜਾਂਦੀ ਹੈ। ਇਉਂ ਹੀ ਜਿਹੜੇ ਉਸ ਥੀ ਉੱਚੇ ਜੀਵਨ ਦਿਲ ਦੀ ਜ਼ਿੰਦਗੀ ਵੱਲ ਚੜ ਜਾਂਦੇ ਹਨ, ਉਹ ਸਨੇ ਸਨੇ ਕੁਝ ਅਕਲ ਦੀ ਕਿਰਪਾ ਥੀ ਉੱਚੇ ਹੋ ਜਾਂਦੇ ਹਨ, ਮਨ ਨੀਵਾਂ ਰਹਿ ਜਾਂਦਾ ਹੈ। ਫਿਰ ਦੁਹਰਾ ਦੇਈਏ, ਜਿਵੇਂ ਮਾਨਸਿਕ ਜੀਵ ਵਾਲੇ ਲੋਕ ਆਮ ਲੋਕਾਂ ਵਾਂਗੂ ਬਾਲ ਬੱਚੇ ਪੈਦਾ ਕਰਨ ਦੇ ਅਸਮਰੱਥ ਹੋ ਜਾਂਦੇ ਹਨ, ਸਰੀਰਕ ਸਭ ਕਿਰਿਆ ਸਥਿਲ ਹੋ ਜਾਂਦੀ ਹੈ। ਇਉਂ ਹੀ ਜਿਹੜੇ ਉਸ ਥੀ ਉੱਚੇ ਜੀਵਨ ਦਿਲ ਦੀ ਜ਼ਿੰਦਗੀ ਵੱਲ ਚੜ ਜਾਂਦੇ ਹਨ, ਉਹ ਸਨੇ ਸਨੇ ਕੁਝ ਅਕਲ ਦੀ ਕਿਰਪਾ ਥੀ ਉੱਚੇ ਹੋ ਜਾਂਦੇ ਹਨ, ਮਨ ਨੀਵਾਂ ਰਹਿ ਜਾਂਦਾ ਹੈ, ਪੜ੍ਹਨ ਪੜ੍ਹਾਉਣ ਛੁੱਟ ਜਾਂਦਾ ਹੈ, ਉਹ ਗਾਉਣ ਲੱਗ ਜਾਂਦੇ ਹਨ, ਉਹਨਾਂ ਦੇ ਨੈਣ ਬਲਣ ਲੱਗ ਜਾਂਦੇ ਹਨ ਅਤੇ ਉਹਨਾਂ ਨੂੰ ਵੇਖ ਵੇਖ ਉਹ ਗਿਆਨ ਦੂਜਿਆਂ ਨੂੰ ਆਪ ਮੁਹਾਰੀ ਪੈਦਾ ਹੋ ਜਾਂਦੀ ਹੈ। ਸਦੀਆਂ ਦਾ ਜੋ ਤਨ ਪੈਦਾ ਕਰ ਸਕਦਾ ਹੈ, ਉਹ ਘੜੀਆਂ ਵਿੱਚ ਪ੍ਰਾਪਤ ਹੋ ਜਾਂਦੀ ਹੈ। ਇਹ ਦਿਲ ਮੰਡਲ ਦੇ ਲੋਕ ਸੱਚੇ ਕਵੀ, ਆਰਟਿਸਟ ਅਤੇ ਇਸ਼ਕ ਵਾਲੇ ਲੋਕ ਹਨ। ਇਹਨਾਂ ਅੰਦਰ ਰੂਹਾਨੀ ਜ਼ਿੰਦਗੀ ਦੇ ਪ੍ਰਕਾਸ਼ ਨੂੰ ਸਿੱਧਾ ਜਾਣ ਵਾਲਾ ਰਵਾਵ ਪੈਦਾ ਹੋ ਚੁੱਕਾ ਹੈ। ਹੁਣ ਉਹ ਰੂਹਾਨੀ ਮੰਡਲਾਂ ਦੀ ਗਤੀ ਨੂੰ ਪ੍ਰਾਪਤ ਆਪ ਮੁਹਾਰਾ ਹੋ ਰਿਹਾ ਹੈ। ਇਹਨਾਂ ਹੀ ਜ਼ਿੰਦਗੀ ਦੇ ਦਰਜਿਆਂ ਅਤੇ ਤਬਕਿਆਂ ਅਨੁਸਾਰ ਜ਼ਿੰਦਗੀ ਦੇ ਜਿਵੇਂ ਖੁਸ਼ੀ ਜੀਣ ਦੀ ਅੰਮ੍ਰਿਤਤਾ ਵੱਧਦੀ ਹੈ, ਤਿਵੇਂ ਹੀ ਜ਼ਿੰਦਗੀ ਦੀ ਵਿਰਹਾ ਪੀੜਾ ਵੱਧਦੀ ਹੈ। ਸਰੀਰ ਦੇ ਦੁੱਖ ਰੋਗਾਂ ਦੀ ਇੰਨੇ ਤੀਬਰ ਨਹੀਂ ਜਿੰਨੀਆਂ ਮਾਨਸਿਕ ਪੀੜਾ, ਅਤੇ ਮਾਨਸਿਕ ਪੀੜਾ ਇੰਨੀਆਂ ਕਾਤਲ ਨਹੀਂ ਜਿੰਨੀਆਂ ਦਿਲੀ ਪੀੜਾ, ਅਤੇ ਦੁੱਖ ਅਤੇ ਦਰਦ ਇਹ ਮੁੜ ਇੰਨੇ ਕਾਤਲ ਨਹੀਂ ਜਿੰਨੇ ਰੂਹਾਨੀ ਰੋਗ, ਰੂਹਾਨੀ ਦਰਦ, ਰੂਹਾਨੀ ਵਿਰਹਾ ਅਤੇ ਰੂਹਾਂ ਦੇ ਦੇਸ਼ ਦੀਆਂ ਅਕਲ ਦੀਆਂ ਮਾਰਾਂ, ਕੁਕਰਮਾਂ, ਕੁਸੰਗਲ ਪਾਉਣ ਦੇ ਭੁਗਤਣ ਭੁਗਤਾਨ। ਸੋ ਮਾਨਸਿਕ ਦੁੱਖ ਵਾਲੇ ਸਰੀਰ ਦੇ ਦਾਰੂਆਂ ਦੇ ਲੋੜਵੰਦ ਨਹੀਂ। ਫਿਰ ਦੁਹਰਾ ਦੇਈਏ, ਸੋ ਮਾਨਸਿਕ ਦੁੱਖ ਵਾਲੇ ਸਰੀਰ ਦੇ ਦਾਰੂਆਂ ਦੇ ਲੋੜਵੰਦ ਨਹੀਂ। ਉਹਨਾਂ ਨੂੰ ਕੋਈ ਦਾਤਾ ਰੋਟੀ ਪਾਣੀ ਵਸਤਰ ਆਦਿ ਦੇ ਕੇ ਸੁਖੀ ਨਹੀਂ ਕਰ ਸਕਦਾ, ਅਤੇ ਜੀਂਦੇ ਦਿਲ ਦੇ ਦੁੱਖ ਅਕਲਾਂ ਵਾਲੇ ਉਪਦੇਸ਼ ਗਿਆਨੀ ਨਹੀਂ ਹਰ ਸਕਦੇ, ਅਤੇ ਮੋਏ ਰੂਹ ਕਿਸੇ ਆਸ਼ਕ ਦਾ ਇਸ਼ਕ, ਕਿਸੇ ਕਵੀ ਦੀ ਕਵਿਤਾ, ਕਿਸੇ ਦਿਲ ਵਾਲੇ ਦੀ ਉਦਾਰਤਾ ਜਿਹਾ ਦਾਨ ਨਹੀਂ ਦੇ ਸਕਦੀ। ਜਿਉਂ ਜਿਉਂ ਜ਼ਿੰਦਗੀ ਉਤਾਹਾਂ ਨੂੰ ਚੜ੍ਹਦੀ ਹੈ, ਤਿਉਂ ਤਿਉਂ ਇਹਦੇ ਦੁੱਖ ਹੋਰ ਤਰ੍ਹਾਂ ਦੇ ਹੋ ਜਾਂਦੇ ਹਨ। ਸੂਲੀ ਅਤੇ ਸਲੀਬ ਦੋਵੇਂ ਕਬੂਲ ਕਰਦੀ ਹੈ, ਪਰ ਰੂਹ ਦੀ ਲਗਨ ਨੂੰ ਛੱਡ ਨਹੀਂ ਸਕਦੀ। ਹਾਂਜੀ, ਜਿਉਂ ਜਿਉਂ ਜ਼ਿੰਦਗੀ ਉਤਾਹਾਂ ਨੂੰ ਚੜ੍ਹਦੀ ਹੈ, ਤਿਉਂ ਤਿਉਂ ਇਹਦੇ ਦੁੱਖ ਹੋਰ ਤਰ੍ਹਾਂ ਦੇ ਹੋ ਜਾਂਦੇ ਹਨ। ਸੂਲੀ ਅਤੇ ਸਲੀਬ ਦੋਵੇਂ ਕਬੂਲ ਕਰਦੀ ਹੈ, ਪਰ ਰੂਹ ਦੀ ਲਗਨ ਨੂੰ ਛੱਡ ਨਹੀਂ ਸਕਦੀ। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਭੁੱਖੇ ਨੂੰ ਰੋਟੀ ਦੇਣਾ ਕਿਸੇ ਹਾਲਤ ਵਿੱਚ ਉਹਨਾਂ ਤੀਬਰ ਨਹੀਂ ਜਿਨ੍ਹਾਂ ਮਜਨੂੰ ਨੂੰ ਲੈਲਾ ਦੇ ਦੀਦਾਰ ਕਰਵਾਉਣਾ, ਅਤੇ ਲੈਲਾ ਦਾ ਮਿਲਾਪ ਵੀ ਰੱਬ ਵਿਰਹਾਂ ਵਾਲੇ ਨੂੰ ਠੰਡ ਨਹੀਂ ਪਾ ਸਕਦਾ। ਜੰਗਲ ਵਿੱਚ ਰੱਬ ਰੂਪ ਅੰਦਰਲੀ ਲੈਲਾ ਨਾਲ ਜੁੜਿਆ ਬੈਠਾ ਹੈ। ਲੈਲਾ ਖਿੱਚ ਖਾ ਜਾਂਦੀ ਹੈ, ਮਨ ਦੇ ਕਿਵਾੜ ਬੰਦ ਹਨ, ਸਰੀਰ ਸਿਥਲ ਹੋਇਆ ਬੇਹੋਸ਼ ਪਿਆ ਹੈ। ਲੈਲਾ ਆਵਾਜ਼ ਮਾਰਦੀ ਹੈ, ਬੂਹਾ ਖੜਕਾਉਂਦੀ ਹੈ, ਪਰ ਆਵਾਜ਼ ਨਹੀਂ ਪਹੁੰਚਦੀ। ਹੋਰ ਬੂਹਾ ਖੜਕਾਉਂਦੀ ਹੈ, ਮਜਨੂੰ ਆਵਾਜ਼ ਦਿੰਦਾ ਹੈ, ਕੌਣ ਹੈ ਬਾਹਰ? ਜਵਾਬ ਦਿੰਦੀ ਹੈ, ਮੈਂ ਲੈਲਾ। ਅਤੇ ਮਜਨੂੰ ਬਿਨਾਂ ਬੂਹਾ ਖੋਲ ਅੰਦਰੋਂ ਹੀ ਬੋਲਦਾ ਹੈ, ਕਿਹੜੀ ਲੈਲਾ? ਸਭ ਥੀ ਵੱਡਾ ਕਲੇਸ਼ ਪੂਰਨ ਪਿਆਰ ਵਿੱਚ, ਇੱਛਾ ਕਰਦੇ ਨਵੇਂ ਬਣੇ ਰੂਹ ਦਾ ਅਪ੍ਰਾਪਤ ਵਸਤੂ ਨੂੰ ਪ੍ਰਾਪਤ ਕਰਨ ਦਾ ਯਤਨ ਹੈ। ਜਿਸ ਤਰ੍ਹਾਂ ਧਰਤ ਫਾੜ ਉੱਠੇ, ਸਿਰ ਕੱਢੇ, ਇਸ ਪ੍ਰਤੀ ਇਉਂ ਯਤਨ ਕਰਦੀ ਤਰੱਕੀ ਕਰਦੀ ਹੁੰਦੀ ਜ਼ਿੰਦਗੀ, ਸਰੀਰ ਮਨ ਦਿਲ ਅਤੇ ਰੂਹ ਦਾ ਜੀਵਨ ਆਪਣੇ ਦੁੱਖ ਸੁੱਖ ਸਹਿਤ ਸਮੁੱਚਾ ਉਤਾਹਾਂ ਨੂੰ ਬੀਜ ਥੀ ਉੱਗੇ ਪੇੜ ਵਾਂਗ ਜਾ ਰਿਹਾ ਹੈ। ਇੱਕ ਜੀਂਦੇ ਦਾਣੇ ਨੂੰ ਜਦ ਭੋਂ ਵਿੱਚ ਧਰੀਏ, ਤਦ ਕੁੱਲ ਕੁਦਰਤ ਉਸਦੀ ਪਾਲਣਾ ਲਈ ਆਪਣੀ ਸਮੁੱਚੀ ਤਾਕਤ ਨਾਲ ਯਤਨ ਕਰਦੀ ਹੈ। ਸਰਸੋਂ ਦੀ ਖਿੱਲੀ ਵਾੜੀ ਵਿੱਚ ਸੂਰਜ ਆਪਣੀਆਂ ਕਿਰਨਾਂ ਸੁੱਟਦਾ ਹੈ। ਇੱਕ ਇੱਕ ਦਾਣਾ ਅਨੇਕ ਕਿਰਨਾਂ ਖਾ ਬਣਦਾ ਹੈ। ਚੰਦਰਮਾ ਰਾਤ ਨੂੰ ਪਤਾ ਨਹੀਂ ਕਿ ਪਰਦਾ ਹੈ। ਹਵਾਵਾਂ ਆਣ ਆਨੰਦ ਨ੍ਰਿਤਯ ਸਾਰੀ ਵਾੜੀ ਵਿੱਚ ਕਰਦੀ ਹੈ। ਜਿਸ ਗਊਂ ਨਾਲ ਭਰੀ ਵਾੜੀ ਦੇ ਫੱਲੇ ਬੂਟਿਆਂ ਦੀ ਹਵਾ ਦੀ ਜਫੀ ਪਾ, ਖੁਸ਼ੀ ਦੀ ਲਹਿਰ ਖੇਤ ਵਿੱਚ ਲਹਿਰ ਦੀ ਤੱਕ ਹੈ। ਉਹ ਸੋਣਪ ਦਾ ਨਾਜ਼ ਅੰਦਾਜ਼ ਜਿਸ ਨਾਲ ਬੂਟੇ ਫਲਦੇ ਹਨ ਦੇਖੀ ਹੈ। ਉਹ ਅਨੁਭਵ ਕਰ ਸਕਦਾ ਹੈ ਕਿ ਕੁਦਰਤ ਦਾ ਕੁੱਲ ਮੰਡਲ ਕਿਸ ਤਰ੍ਹਾਂ ਇੱਕ ਜੀਂਦੇ ਬੀਜ ਦੀ ਖਾਣ, ਇੱਕ ਨਵੇਂ ਫਲ ਦੇ ਸ਼ਗੂਫੇ ਦੀ ਖਾਤਰ ਅਨੰਤ ਆਨੰਦ ਦਾ ਮੀਂਹ ਪਾਉਂਦਾ ਹੈ, ਅਨੰਤ ਪ੍ਰਕਾਸ਼ ਵਾਰਿਆ ਜਾਂਦਾ ਹੈ। ਕੁਦਰਤ ਜੀਵਨ ਬੀਜ ਦੀ ਆਸ਼ਕ ਹੈ। ਸੁੱਖ ਦੁੱਖ ਜੀਵਨ ਦੇ ਚਿੰਨ੍ਹ ਅਤੇ ਗੁਣ ਹੋਣ ਵਿੱਚ ਇੱਕ ਬਰਾਬਰ ਮੁੱਲ ਦੀਆਂ ਚੀਜ਼ਾਂ ਹਨ, ਅਤੇ ਇਹ ਦਿਸਦੀ ਮੌਤ ਅਤੇ ਇਹ ਦਿਸਦਾ ਜੀਣ ਇੱਕ ਬਰਾਬਰ ਅਰਥ ਰੱਖਦੀਆਂ ਹਨ। ਅਤੇ ਇਹਨਾਂ ਸਾਰੀਆਂ ਹਾਲਤਾਂ ਵਿੱਚੋਂ ਲੰਘਦੀ ਜ਼ਿੰਦਗੀ ਰੱਬ ਵੱਲ ਜਾ ਰਹੀ ਹੈ। ਕੋਈ ਕੋਈ ਤੜਪਦਾ ਜੀ ਜਾਂ ਰੂਹ ਨਿਤਰਦਾ ਹੈ, ਜਿਹਦੀ ਤੜਪ ਸਭ ਹੋਰ ਦੁੱਖਾਂ ਸੁੱਖਾਂ ਨੂੰ ਫਿੱਕਾ ਪਾ ਦਿੰਦਾ ਹੈ। ਬਨ ਪੰਖੇਰੂ ਉਸ ਨਾਲ ਰੋਣ ਲੱਗ ਜਾਂਦੇ ਹਨ। ਕੁਦਰਤ ਆਪਣੇ ਝੋਲ ਵਿੱਚ ਚੁੱਕ ਉਸਨੂੰ ਬੱਚੇ ਵਾਂਗ ਲੋਰੀਆਂ ਦੇਣ ਦੀ ਵਿਵੇਕ ਦੀ ਹੈ, ਪਰ ਉਹ ਅਪਾਰ ਦੁੱਖ ਨਹੀਂ ਮਿਟਦਾ। ਕੋਈ ਚੀਜ਼ ਸੁੱਖ ਦੇ ਨਹੀਂ ਸਕਦੀ। ਐਸੇ ਜੀ ਨੂੰ ਠੰਡ ਕੋਈ ਤਿੰਨ ਸਿਮਤੀ ਕੁਦਰਤ ਜਾਂ ਤਿੰਨ ਸਿਮਤੀ ਮਨ ਜਾਂ ਤਿੰਨ ਸਿਮਤੀ ਦਿਲ ਦੇ ਜੀਵਨ ਦੇ ਰੰਗ ਠੰਡ ਪਾ ਨਹੀਂ ਸਕਦੇ। ਅਤੇ ਇਸ ਵਿਰਹਾ ਦਾ ਦੁੱਖ ਉਸੀ ਤਰ੍ਹਾਂ ਇਸ ਤਿੰਨ ਸਿਮਤੀ ਦੁਨੀਆਂ ਵਾਲੇ ਬੇਬਸ ਉਹ ਵੇਖਦੇ ਹਨ। ਕੀ ਕਵੀ, ਕੀ ਸੇਵਾ ਕਰਨ ਵਾਲੇ, ਕੀ ਨਾਚ ਰੰਗ ਭੋਗ ਜੋਗ ਦੇ ਰਸਾਂ ਵਾਲੇ, ਜਿਵੇਂ ਅਤੀ ਪਿਆਰ ਵਿੱਚ ਹੁੰਦਿਆਂ ਸੁਣਦਿਆਂ ਇੱਕ ਮਾਂ ਆਪਣੇ ਪੁੱਤ ਦਾ ਸਰੀਰਕ ਅਥਵਾ ਮਾਨਸਿਕ ਅਥਵਾ ਦਿਲੀ ਦੁੱਖ ਲਾ ਨਹੀਂ ਸਕਦੀ, ਭਾਵੇਂ ਉਹ ਆਪਾ ਵਾਰ ਦੇਣ ਨੂੰ ਤਿਆਰ ਹੈ। ਪਰ ਪੁੱਤਰ ਹੱਥਾਂ ਵਿੱਚ ਮਰਨ ਦੇ ਸਰੀਰਕ ਦੁੱਖ ਤੱਕ ਅਪੜ ਜਾਂਦਾ ਹੈ। ਇਸ ਤਰ੍ਹਾਂ ਤਿੰਨ ਸਮਤੀ ਥ੍ਰੀ ਡਾਇਮੈਂਸ਼ਨ ਦੁਨੀਆਂ ਦੀ ਕੁੱਲ ਸਮੱਗਰੀ ਧਰਮ ਕਰਮ ਗਿਆਨ ਧਿਆਨ ਬਣੇ ਸ਼ਾਸਤਰ ਵਖਿਆਨ ਵੀ ਕੁਛ ਨਹੀਂ ਸਵਾਰ ਸਕਦੇ। ਉੱਥੇ ਤਾਂ ਇਸੀ ਐਸੀ ਵਸ ਦੀ ਲੋੜ ਹੈ ਜਿਹੜੀ ਤਿੰਨ ਸਿਮਤੀ ਦੁਨੀਆਂ ਦੇ ਸਰੀਰ ਮਨ ਅਤੇ ਦਿਲ ਥੀ ਬਾਹਰ ਦੀ ਵਸਤੂ ਹੈ। ਉਹ ਵਸਤੂ ਬਾਬਾ ਜੀ ਨੇ ਮੀਂਹ ਵਾਂਗ ਵਰਤਾਈ ਅਤੇ ਉਸ ਅਵਸਤੂ ਵਸਤੂ ਨੂੰ, ਉਸ ਅਪ੍ਰਾਪਤ ਚੀਜ਼ ਨੂੰ ਪ੍ਰਾਪਤ ਕਰਕੇ ਕੀ ਸਰੀਰ ਕੀ ਮਨ ਕੀ ਦਿਲ ਕੀ ਰੂਹ ਦੇ ਦੁੱਖੜੇ ਦੂਰ ਹੋਏ। ਇਹ ਠੀਕ ਹੈ ਕਿ ਜਦ ਰੂਹ ਜੀ ਉੱਠਦਾ ਹੈ ਤਦ ਮਨ ਦਿਲ ਸਰੀਰ ਸਭ ਉਸ ਨਾਲ ਛੋਹ ਪਾ ਕੇ ਆਪ ਮੁਹਾਰੇ ਉਹਦੇ ਆਸਰੇ ਜੀ ਉੱਠਦੇ ਹਨ। ਸਾਰੀ ਕੁਦਰਤ ਫਿਰ ਜੀਂਦੀ ਦਿਸਣ ਲੱਗ ਜਾਂਦੀ ਹੈ। ਹਰ ਚੀਜ਼ ਨਾ ਸਿਰਫ ਪਿਆਰੀ ਲੱਗਦੀ ਹੈ ਪਰ ਪਿਆਰ ਅਤੇ ਜੀਵਨ ਦੇਣ ਵਾਲੀ ਹੋ ਪਾਸਦੀ ਹੈ। ਹਰ ਸੋਹਣੀ ਸ਼ੈ ਦੇ ਮੂੰਹ ਉੱਪਰ ਕੋਈ ਰੱਬ ਵਾਲੀ ਭਾਅ ਦਿਸਦੀ ਹੈ। ਪਵਨ ਪਾਣੀ ਬੈਸੰਤਰ ਉਸੇ ਸੋਹਣੇ ਦਾ ਨਾਮ ਗਾਉਂਦੇ ਦਿਸਦੇ ਹਨ। ਸਰੀਰ ਦੇ ਭੋਗਾਂ ਦੇ ਹੋਰ ਅਰਥ ਹੋ ਜਾਂਦੇ ਹਨ। ਵਿਵਹਾਰ ਇਲਾਹੀ ਚੰਗਾ ਨਾਲ ਭਰ ਜਾਂਦਾ ਹੈ। ਸਰੀਰ ਮਨ ਦਿਲ ਦੇ ਵਿਵਹਾਰ ਵਿੱਚ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ ਦੀ ਅਵਸਥਾ ਸਹਿਜ ਸੁਭਾਅ ਪ੍ਰਾਪਤ ਹੁੰਦੀ ਹੈ। ਸੰਧਿਆ ਦੀ ਵਿਦਿਆ, ਸੰਧਿਆ ਦਾ ਗਿਆਨ ਅਤੇ ਵੱਡੀਆਂ ਗੱਲਾਂ ਦੇ ਅਰਥ ਨਿਮਾਣੀ ਜਿਹੀ ਬੁੱਧੀਆਂ ਵਿੱਚ ਨਵਾਂ ਹੋ ਆਪ ਮੁਹਾਰਾ ਫੁੱਟਦਾ ਹੈ। ਸਾਧਾਰਨ ਬਾਣੀ ਵਿੱਚ ਰੱਬੀ ਨਾਥ ਅਤੇ ਰਾਗ ਦੀ ਅਨਹਦ ਧੁਨੀਆਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਹਾਂਜੀ, ਸੰਧਿਆ ਦੀ ਵਿਦਿਆ, ਸੰਧਿਆ ਦਾ ਗਿਆਨ ਅਤੇ ਵੱਡੀਆਂ ਗੱਲਾਂ ਦੇ ਅਰਥ ਨਿਮਾਣੀ ਜਿਹੀ ਬੁੱਧੀਆਂ ਵਿੱਚ ਨਵਾਂ ਹੋ ਆਪ ਮੁਹਾਰਾ ਫੁੱਟਦਾ ਹੈ। ਸਾਧਾਰਨ ਬਾਣੀ ਵਿੱਚ ਰੱਬੀ ਨਾਥ ਅਤੇ ਰਾਗ ਦੀ ਅਨਹਦ ਧੁਨੀਆਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।